ਚਲੋਕ ਮਹੱਲਾ ਪਹਿਲਾ ਨਾਨਕ ਇਹ ਤਨ ਜਾਲ ਜਿਨ ਜਲੀਏ ਨਾਮ ਵਿਸਾਰਿਆ ਆਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ ਤਿੱਤ ਨਿਵੰਦੈ ਤਾਲ
ਬਾਹਰ ਤਾਂ ਨਹੀਂ ਗੱਲ ਹੈ ਹਾਂ ਤੁਹਾਨੂੰ ਕੋਲ ਵਾਲਾ ਹੀ ਹੈ ਮੇਰਾ ਖੜਾ ਹੀ ਤਾਂ ਅੰਦਰਲਾ ਹਿਰਦਾ ਨਾਨਕ ਕਹਿੰਦਾ ਇਹ ਤੁਹਾਨੂੰ ਜਾਲ ਦੇ ਉਹਨੂੰ ਇਹ ਮਨ ਨੂੰ ਜਾਲ ਦੇ ਤੂੰ ਜਿਹੜੇ ਨੇ ਨਾਮ ਵਿਸਾਰਿਆ ਹੋਇਆ
ਅੱਛਾ ਜੀ ਤਨ ਮਨ ਵਾਸਤੇ ਵਰਤਿਆ ਜੀ
ਮਨ ਵਾਸਤੇ ਵੀ ਤਨ ਹੁੰਦਾ ਨਾ ਪਹਿਲਾਂ ਉਹਦੇ ਅੰਦਰਲਾ ਹਿੱਸਾ ਸਪੇਸ ਹੈ ਪਹਿਲਾਂ ਇਹ ਨਹੀਂ ਜਾਣਦੇ ਬਸ ਇਹ ਜਲ ਕੇ ਇਹਦੇ ਚ ਖੋਟ ਨਿਕਲ ਜੂਗੀ ਜਿਹੜਾ ਸੱਚ ਰਹਿ ਜੂਗਾ ਸਿੱਧਾ ਜਲ ਕੋਲਾ ਭਈ ਸਿੱਧਾ ਤਾਂ ਕੀ ਇਹ ਭਰਮ ਜਲ ਜੂਗਾ ਇਹਦਾ ਭਰਮ ਦਾ ਹੀ ਨਾਲ ਸੋਣਾ ਇਹਦਾ ਜਦ ਗੁਰ ਗਿਆਨ ਘਟ ਬੜਿਆ ਤਾਂ ਜਲਦਾ ਹੈ ਤਾਂ ਮਨ ਅੱਗ ਜਾਲਦੇ ਆਪਾਂ ਵਿੱਚ ਕਿਸੇ ਚੀਜ਼ ਦੇ ਗੁਰ ਗਿਆਨ ਘਟ ਬੜਿਆ
ਠੀਕ ਹੈ ਪਰ ਇਹ ਕਹਿੰਦੇ ਜਿਨ ਜਲੀਏ ਨਾਮ ਵਿਸਾਰਿਆ ਵੀ ਕਿਆ ਜਲਣ ਕਰਕੇ ਨਾਮ ਵਿਸਰਿਆ ਕਿ ਜਲਣ ਕਰਕੇ ਨਾਮ
ਇਹ ਤ੍ਰਿਸ਼ਨਾ ਦੀ ਅੱਗ ਜਲਿਆ ਤਾਂ ਨਾਮ ਵਿਸਰਿਆ ਪਹਿਲਾਂ ਤ੍ਰਿਸ਼ਨਾ ਦੇ ਮਾਇਆ ਦੀ ਅੱਗ ਵਿੱਚ ਜਲਿਆ ਨਾ ਮਾਇਆ ਸੁਭ ਭਵ ਸਾਗਰ ਜਿ ਰਹਿੰਦਾ ਕਰਕੇ ਜਲਿਆ ਹੋਇਆ ਤਾਂ ਇਹਦਾ ਨਾਮ ਵਿਸਰ ਗਿਆ ਵੀ ਹੁਣ ਇਹਦਾ ਉਹ ਜਾਲ ਕੇ ਇਹਨੂੰ ਹੁਣ ਗਿਆਨ ਦੇ ਵਿੱਚ ਜਾਲ ਇਹਦਾ ਭਰਮ ਦੂਰ ਹੋ ਜਵੇ
ਜਾਲ ਦਾ ਮਤਲਬ ਕਿਨੂੰ ਪ੍ਰਜਵਲਿਤ ਕਰ ਇਹਦੇ ਅੰਦਰ ਰੋਸ਼ਨੀ ਪੈਦਾ ਕਰੇ ਜੀ
ਬਾਹਰ ਰੋਸ਼ਨੀ ਪੈਦਾ ਕਰ ਹੋਵੇ ਤ੍ਰਿਸ਼ਨਾ ਉੱਤੇ ਗੁਰ ਗਿਆਨ ਪ੍ਰਗਟ ਕਰਦੇ
ਠੀਕ ਹੈ
ਤ੍ਰਿਸ਼ਨਾ ਛੱਡ ਦੂਗਾ ਆਪ ਇਹ ਇਹਨੂੰ ਭਰਮ ਹੈ ਨਾ ਵੀ ਮੇਰੇ ਘਰੇ ਤੇ ਹੋ ਜੂਗਾ ਐ ਹੋ ਜਾਂਦਾ ਉਹ ਭਰਮ ਦੂਰ ਹੋ ਜੂ ਪਾਉਂਦੇ ਜਾਏ ਪਰਾਲ ਉਹ ਪਰਾਲੀ ਹੋਈ ਹੈ ਜਿਹੜੀ ਪਿੱਛੇ ਇਹਨੇ ਜੋ ਕੁਝ ਕੀਤਾ ਨਾ ਸੋਚਿਆ ਪਰਾਲੀ ਉਹਨੂੰ ਲੱਗਦਾ ਨਹੀਂ ਪੌਦ ਹੁੰਦੀ ਹੈ ਨਾ ਜਿਹੜੀ ਪੌਦ
ਹਾਂਜੀ
ਜੋ ਪੌਦੇ ਰਹੇ ਉਹਨੂੰ ਜਾ ਕੇ ਛਿੱਦੀ ਕਰਕੇ ਲਾਵੇ ਨਾ ਤਾਂ ਪਰਾਲੀ ਉਹ ਰਹਿ ਜਾਂਦੀ ਉਹਨੂੰ ਦਾਣੇ ਨਹੀਂ ਪੈਂਦੇ ਸੰਭਣੀ ਬਹੁਤ ਹੁੰਦੀ ਹੈ ਨਾ ਪੌਦੇ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੇ ਜਿਵੇਂ ਕਹਿੰਦੇ ਛੁੱਟੇ ਤਿਲ ਬੁਆੜ ਜਿਉਂ ਸੁਜੇ ਅੰਦਰ ਖੇਤ ਜਿਹੜੇ ਤਿਲਾਂ ਨੂੰ ਫਲਣੇ ਵਿੱਚ ਤਿਲ ਨਹੀਂ ਪੈਂਦੇ ਉਹਦੇ ਪਿੱਛੇ ਹੱਥ ਨਹੀਂ ਜਾਂਦਾ ਵੱਢਣ ਉਹ ਜਾਂਦਾ ਨਹੀਂ ਕਿਸਾਨ ਉਹਨੂੰ ਵੱਢਣ ਵਾਸਤੇ ਪਰਾਲ ਉੱਥੇ ਖੇਤ 'ਚ ਰਹਿ ਜਾਂਦੀ ਹੱਥ ਨਹੀਂ ਉਹਨੂੰ ਪਿੱਛੇ ਹੱਥ ਜਾਂਦਾ ਨਹੀਂ ਹੁਕਮ ਹੱਥ ਸਿਰ ਤੇ ਹੁਕਮ ਹੱਥ ਜਿਹੜਾ ਹੈਗਾ ਉਹ ਨਹੀਂ ਆਉਂਦਾ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ ਬਚਾਉਣ ਦੀ ਕੋਸ਼ਿਸ਼ ਉਹਨੂੰ ਕਰਦਾ ਜਿਹਦੇ ਵਿੱਚ ਦਾਣਾ ਹੋਵੇ ਉਹਨੂੰ ਬਚਾਇਆ ਜਾਂਦਾ ਪਾਲਣ ਹੋ ਜਾਵੜਦੇ ਨੇ ਆ ਜੜ ਜਵੇ ਪਰਾਲ ਕਹਿੰਦਾ ਇਹਦੇ 'ਚ ਕਿਹੜਾ ਕੋਈ ਦਾਣਾ ਜਮੀ ਪਵੇ ਹੀ ਨਾ ਬਾਰਿਸ਼ ਪਵੇ ਹੀ ਨਾ ਪਾਣੀ ਪਿੱਛੇ ਹੀ ਨਾ ਜਾਵੇ ਫਿਰ ਉਹਨੂੰ ਵੱਢਣ ਕੌਣ ਜਾਂਦਾ ਕਿਤਨੀ ਵੱਧੇ ਤਾਲ ਜਿਹਨੂੰ ਪਾਣੀ ਉਹਨੇ ਦਿੱਤਾ ਪਿੱਛੇ ਨਹੀਂ ਵੱਧੇ ਪਿੱਛੇ ਪਾਣੀ ਵੱਧਿਆ ਹੀ ਨਹੀਂ ਹੈ ਉਹ ਪਾਣੀ ਆਉਂਦਾ ਰਿਹਾ ਜੇ ਮੀਂਹ ਪਿਆ ਵੀ ਤਾਂ ਰੁੜ ਗਿਆ ਉਹ ਦਾਣੇ ਕਿੱਥੋਂ ਪੈਣੇ ਸੀ ਉਹਨੂੰ ਨਹੀਂ ਕਹਿੰਦੇ ਕੋਈ ਵੱਢਣ ਜਾਂਦਾ ਹੁੰਦਾ ਹਾਂਜੀ
ਹਾਂ ਨਾਨਕ ਇਹ ਤਨ ਜਾਲ ਜਿਨ ਜਲੀਏ ਨਾਮ ਵਿਸਾਰਿਆ ਇਹਨਾਂ ਨੇ ਇਸ ਤਰ੍ਹਾਂ ਅਰਥ ਕੀਤੇ ਆ ਇੱਥੇ ਵੈਸੇ ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ हे ਜੀਵ ਜਿਸ ਸੜੇ ਹੋਏ ਸਰੀਰ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਹੈ ਉਸ ਤਨ ਨੂੰ ਸਾੜ ਫੂਕ ਦੇ ਆਪਾਂ ਅਰਥ ਕੀਤੇ ਆ ਹੋਰ ਹੈ ਜੀ
ਸਰੀਰ ਵਿਸਾਰ ਦਾ ਨਾਮ ਆਤਮਾ ਵਿਸਾਰੂਗੀ ਇਹਨਾਂ ਨੂੰ ਇੰਨੀ ਨਹੀਂ ਪਤਾ ਸਰੀਰ ਤਾਂ ਜੜ ਹੈ ਇਹ ਕਿਵੇਂ ਵਿਸਾਰ ਦੂਰੋਂ ਇਹਨਾਂ ਨੂੰ ਤਨ ਦੇ ਭੇਦ ਦਾ ਨਹੀਂ ਪਤਾ ਵੀ ਤਨ ਜਿਹੜਾ ਹੈ ਨਿਰਾਕਾਰੀ ਕਿਹੜਾ ਹੈ ਦੇਹੀ ਗੁਪਤ ਵਿਦੇਹੀ ਦਿਸ ਹੈ ਅਸਲੀ ਦੇਹੀ ਤਾਂ ਗੁਪਤ ਹੈ ਜਿਹੜੀ ਦੀਦੀ ਹੈ ਵਿਦੇਹੀ ਹੈ ਵਿਦੇਹੀ ਨੂੰ ਦੇਹੀ ਮੰਨੀ ਜਾਂਦੇ ਨੇ ਹੁਣ ਇਹਨਾਂ ਨੂੰ ਕੀ ਕਹੇ ਕੋਈ ਬ੍ਰਹਮ ਅਗਨ ਸਹਿਜੇ ਪਰ ਜਾਲੀ ਇੱਕੋ ਚੋੜ ਸੁਝਾਇਆ ਉਹ ਬ੍ਰਹਮ ਅਗਨ ਕੀ ਹੈ ਗਿਆਨ ਪ੍ਰਚੰਡ ਕੀ ਹੈ ਗਿਆਨ ਦੀ ਪ੍ਰਚੰਡਤਾ ਨਾਲ ਮਨ ਨੂੰ ਸਾੜਨਾ ਮਨ ਦੇ ਜਿਹੜੇ ਔਗਣ ਨੇ ਉਹ ਸਾੜਨੇ ਨੇ ਮਾਇਆ ਸਾੜਨੀ ਹੈ ਜੋ ਗਿਆਨ ਹੈ ਇਹਦੇ ਕੋਲ ਜਿਵੇਂ ਉਹਨਾਂ ਨੇ ਕਿਹਾ ਸਭੇ ਬੁੱਧੀ ਚਾਲੀਆਂ ਨੇ ਕਰਾਇ ਤਤ ਗਿਆਨ ਤੇ ਬਿਨਾਂ ਸਭ ਕੁਝ ਸੜ ਜੂਗਾ ਸੱਚ ਸੱਚ ਰਹਿ ਗਈ ਝੂਠ ਸਭ ਸੜ ਜੂ ਇਹਨਾਂ ਨੇ ਕਿਤੇ ਕੁਝ ਪੜਿਆ ਵਿਚਾਰੇ ਨੇ ਆਲ ਵਾਲੇ ਬਹੁਤ ਕੁਝ ਪਿਆ ਵੀ 50 ਪੰਕਤੀਆਂ ਪਈਆਂ ਨੇ ਇਹ ਗੱਲ ਨੂੰ ਕਲੀਅਰ ਕਰਨ ਵਾਲੀਆਂ ਗੁਰਬਾਣੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਹੋਰ ਕੁਝ
ਜਾਲ ਨਾਲ ਕੀ ਫਾਇਦਾ ਹੋਊਗਾ ਨਾਨਕ ਇਹ ਤਨ ਜਾਲ ਜਿਨ ਜਲੀਏ ਨਾਮ ਵਿਸਾਰਿਆ
ਭਾਈ ਜਾਲ ਦੇ ਤਾਂ ਉਹ ਹੈਗੇ ਤੇ ਸਰੀਰ ਕਟਾਏ ਹੋਮੇ ਕਰ ਰਾਤੀ ਉਹ ਤਾਂ ਕਰਦੇ ਹੀ ਸੀਗੇ ਫਿਰ ਉੱਥੇ ਕਾਸ਼ੀ ਦੇ ਵਿੱਚ ਨਿਮਕ ਕਰ ਸਰੀਰ ਕਟਾਵੇ ਤਾਂ ਵੀ ਹੋਮੇ ਉਹਦੇ ਨਾਲ ਹੰਕਾਰ ਪੈਦਾ ਹੁੰਦਾ ਸੀ ਤਾਂ ਵੀ ਹੋਮੇ ਮਹਿਲ ਨਾ ਜਾਵੇ ਉਹ ਤਾਂ ਫਿਰ ਕਰਦੇ ਹੀ ਸੀ ਉਹਨੂੰ ਸਰਟੀਫਾਈ ਕੀਤਾ ਗੁਰਬਾਣੀ ਨੇ ਉਹ ਬਾਹਰਲੇ ਤਨ ਦੀ ਗੱਲ ਨਹੀਂ ਕਰਦੀ ਗੁਰਬਾਣੀ ਅੰਦਰਲੇ ਦੀ ਗੱਲ ਕਰਦੀ ਹੈ ਉਹਨੇ ਨਾ ਪੱਤੇ ਨਹੀਂ ਪੈਂਦਾ ਸਰੀਰ ਹੁੰਦਾ ਉਹ ਤਾਂ ਛੱਡ ਦਿੱਤਾ ਇਹਨਾਂ ਨੇ ਜਿਹੜੇ ਪੰਡਤ ਨੇ ਅਰਥ ਕੀਤੇ ਨੇ ਉਹ ਬਾਹਰਲੇ ਸਰੀਰ ਦੇ ਕਰਦਾ ਅਰਥ ਉਹ ਮੂਰਤੀ ਪੂਜਦਾ ਹੈ
ਜਾਲ ਤੇ ਸਿਹਾਰੀ ਲਾਈ ਹੋਈ ਹੈ ਨਾਨਕ ਇਹ ਤਨ ਜਾਲ
ਜਾਲ ਕੇ
ਇਹਦੇ ਵਿੱਚ ਗਿਆਨ ਦਾ ਦੀਵਾ ਜਾਲ ਹੈ ਜੀ
ਹਾਂ ਗਿਆਨ ਦਾ ਦੀਵਾ ਜਾਲ ਬਿਲਕੁਲ ਠੀਕ ਹੈ
ਕਿਉਂਕਿ ਅਗਿਆਨਤਾ ਇਹਨੇ ਨਾਮ ਵਿਸਾਰਿਆ ਹੋਇਆ ਅਗਿਆਨ
ਵੀ ਠੀਕ ਹੈ
ਠੀਕ ਹੈ ਇਸ ਤਰ੍ਹਾਂ ਕਰਾਂਗੇ ਅਰਥ ਹੈ ਜੀ
ਪ੍ਰੀਤ ਕਹਿ ਰਿਹਾ ਹੱਥ ਨਾਲ ਲਾਈ ਕੋ ਸੋਭੜੇ ਜਲ ਜਾ ਸੀ ਢੋਲਾ
ਠੀਕ ਹੈ ਪਰ ਆਮ ਭਲੇਖਾ ਪੈਂਦਾ ਨਾ ਨਾਨਕ ਇਹ ਤਨ ਜਾਲ ਵੀ ਇਹ ਤਨ ਨੂੰ ਜਾਲ ਦੇ
ਇੱਕ ਤਾਂ ਜਾਲ ਮੋਹ ਕਸ ਮਸ ਕਰ ਉਹਨੂੰ ਜਾਲ ਦੇ ਕਸ ਕੇ ਉਹਦੀ ਮਸ ਸਿਆਹੀ ਬਣਾ ਲੈ ਇਹਨੂੰ ਕਾਗਜ਼ ਕਰਕੇ ਫੇਰ ਲਿਖ ਬਹੁਤ ਕੁਝ ਆਇਆ ਜਾਲਣ ਵਾਸਤੇ ਤਾਂ ਬਹੁਤ ਪੰਕਤੀਆਂ ਆਈਆਂ ਹੋਈਆਂ ਨੇ 50 ਪੰਕਤੀਆਂ ਹੋਣੀਆਂ ਨੇ ਜਿਹੜੀ ਜਾਲਣ ਦੀ ਗੱਲ ਕਰਦੀ ਪਰਦੇਸੀ ਕੇ ਘਾਖਰੇ ਚਾਹੁੰਦੇ ਸਲਾਗਾ ਆ ਖਿੰਤਾ ਜਲ ਕੋਇਲਾ ਭਈ ਤਾਗੇ ਆਂਚ ਨਾ ਲਾਗ ਕਹਿੰਦੇ ਤਾਗੇ ਨੂੰ ਆਂਚ ਨਹੀਂ ਲੱਗੀ ਸਭ ਕੁਝ ਚੜ ਗਿਆ ਤਾਗਾ ਕੀ ਹੈ ਤਾਗਾ ਸੰਤੋਖ ਹੈ ਸੰਤੋਖ ਤੇ ਅੰਦਰ ਅੱਗ ਨਹੀਂ ਜਾਂਦੀ ਸੰਤੋਖ ਤੇ ਬਾਹਰ ਬਾਹਰ ਸਭ ਕੁਝ ਚੜ ਜੂਗਾ ਤਾਗਾ ਜਿਹੜਾ ਸਕੂਲ ਦਾ ਤਾਗਾ ਕਹਿ ਨਾਨਕ ਨੇ ਉਹਨੂੰ ਸੰਤੋਖ ਸੂਤ ਕਹਿਤਾ ਸੰਤੋਖ ਸੂਤ ਜਤ ਗੰਢੀ ਸਤਵਟ
ਠੀਕ ਹੈ ਪਰ ਫਿਰ ਜਿਹੜੇ ਇਹਨਾਂ ਦੇ ਇਹ ਕਰਦੇ ਆ ਕਿ ਜਿਸ ਸੜੇ ਹੋਏ ਸਰੀਰ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਹੈ
ਸੜੇ ਹੋਏ ਨਹੀਂ ਉਹ ਕਹਿੰਦੇ ਸਰੀਰ ਨੂੰ ਸਾੜਦੇ ਮਨ ਨੂੰ ਇਹਨੂੰ ਐ ਨਹੀਂ ਕਿਹਾ ਸੜੇ ਹੋਏ ਨੇ ਜਿੰਨ ਜਲੀ ਹੈ ਜੇ ਜਲੇ ਹੋਏ ਨੇ ਨਾਮ ਵਿਸਾਰਿਆ ਉਹਨੂੰ ਜਾਲ ਦੇ ਜਾਲ ਦੋ ਵਾਰ ਆਇਆ ਹੈ ਇੱਕ ਤਾਂ ਜਲੀ ਆਇਆ ਹੈ ਤੇ ਜਾਲ ਆਇਆ ਹੈ ਇੱਕ ਤਾਂ ਜਾਲਣ ਵਾਸਤੇ ਕਿਹਾ ਇੱਕ ਪਹਿਲਾਂ ਹੀ ਜਲਿਆ ਹੈ ਉਹ ਇੱਕ ਵਾਰੇ ਜਲਿਆ ਕਹਿੰਦੇ ਦੂਜੀ ਵਾਰ ਵਾਲਾ ਜਲਿਆ ਕਿੱਥੇ ਜਾਊਗਾ ਉਹ ਪਹਿਲਾਂ ਹੋਰ ਕਿਸੇ ਚੀਜ਼ ਜੜਿਆ ਹੁਣ ਹੋਰ ਕਿਸੇ ਚੀਜ਼ ਦਾ ਜਾਣਦਾ ਜਿਹੜੀ ਬ੍ਰਹਮਾ ਗਨ ਹੈ ਕ੍ਰਿਸ਼ਨਾ ਦੀ ਅੱਗ ਉਹਨੂੰ ਵੀ ਜਾਣ ਦਿੰਦੀ ਹੈ
ਠੀਕ ਹੈ ਜੀ ਉਹ ਕਹਿੰਦੇ ਅੱਗੇ ਪਾਪਾਂ ਦੀ ਪਰਾਲੀ ਇਕੱਠੀ ਹੁੰਦੀ ਜਾਂਦੀ ਹੈ ਉਸ ਨੀਵੇਂ ਸਰੀਰ ਰੂਪ ਤਾਲ ਵਿੱਚ ਪਿੱਛੇ ਤੇਰਾ ਹੱਥ ਨਹੀਂ ਅੱਪੜੇਗਾ
ਤਾਲ ਦੇ ਵਿੱਚ ਪਰਾਲੀ ਕਾਸ ਨੂੰ ਪਾਉਣੀ ਸੀ ਉਹਨਾਂ ਨੇ ਤਾਲ ਦਾ ਪਾਣੀ ਪਾਈਦਾ ਤੇ ਪਰਾਲੀ ਦੇ ਕੀ ਲੈਣਾ ਜੀ ਹੱਥ ਨਹੀਂ ਅੱਪੜੂਗਾ ਪਰਾਲੀ ਖਾਣੀ ਇਹਨੇ ਕੱਢ ਕੇ
ਨਿਬੰਧੇ ਤੋਂ ਕੀ ਭਾਵ ਬਣਦਾ
ਨਹੀਂ ਬੰਦੇ ਬੰਦੇ ਲਫ਼ਜ਼ਾ ਬੰਦੇ ਨਹੀਂ ਬੰਦੇ
ਅੱਛਾ ਪਰ ਉਹਨਾਂ ਟਿੱਪੀ ਲਾਈ ਹੋਈ ਹੈ ਨਿਬੰਧਾ ਲਿਖਿਆ
ਉਹਨਾਂ ਟਿੱਪੀ ਲਾਤੀ ਆਪਣਾ ਇਹਦੇ ਚ ਕੀ ਕਸੂਰ ਹੈ ਟਿੱਪੀ ਤਾਂ ਹੋ ਗਈ ਉਹਨੇ ਹੱਥ ਲਿਖਣ ਦੇ ਵਿੱਚ ਅਸੂਲ ਦੇ ਟਿੱਪੀ ਲਾਉਣ ਦਾ ਨਹੀਂ ਬੰਦੇ ਯਾਨੀ ਪਾਣੀ ਨਹੀਂ ਰੋਕਿਆ ਖੇਤ ਦਾ ਜਿੱਥੇ ਲਾਈ ਸੀ ਨਾ ਜੀਰੀ ਪੌਦ ਤਾਂ ਲਾਤੀ ਪਾਣੀ ਰੋਕਿਆ ਜੀ
ਠੀਕ ਹੈ ਫਿਰ ਤਾਂ ਪਰਾਲੀ ਹੋਈ ਹੱਥ ਆਊਗੀ ਕਿਉਂਕਿ ਫਿਰ ਉਹ ਤਾਂ ਆਉਣਾ ਹੀ ਨਹੀਂ
ਹਾਂ ਆ ਗੱਲ ਹੁਣ ਤੁਸੀਂ ਸ਼ਾਇਦ ਸਮਝ ਗਏ ਵੀ ਉਹ ਫਿਰ ਉਹ ਵੱਢਣ ਕਾਸ ਨੂੰ ਜਾਊ ਉਹਦਾ ਪੌਦ ਤੇ ਰਹਿ ਜਾਣੀ ਹੈ ਉਹ ਵੱਧਣਾ ਹੀ ਨਹੀਂ ਉੱਥੇ ਕੁਝ ਬਣਨਾ ਹੀ ਨਹੀਂ ਫਿਰ ਉਹ ਕਹਿੰਦੇ ਵੱਢਣ ਨਹੀਂ ਜਾਂਦੇ ਹੁੰਦੇ
ਠੀਕ ਹੈ ਜੀ
ਹਾਂਜੀ
ਮਹੱਲਾ ਪਹਿਲਾ ਨਾਨਕ ਮੰਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ ਕਿੱਤੀ ਲਾਹਾ ਸਹਮ ਜਾਂ ਬਖਸ਼ੇ ਤਾਂ ਧੱਕਾ ਨਹੀਂ
ਇਹਨੇ ਇਹਦੇ ਕੰਮ ਕਰਦਾ ਉਲਟੇ ਫਟਕਾਰਾਂ ਪੈਣ ਵਾਲੇ ਇਹਦੀ ਕੋਈ ਗਿਣਤੀ ਨਹੀਂ ਫਿੱਟੇ ਕੰਮ ਉਹ ਹੁੰਦੇ ਨੇ ਜਿਹਦੇ ਫਟਕਾਰ ਮਿਲੇ ਜਿਹਦੇ ਉਹ ਦਰਗਾਹ ਦੇ ਵਿੱਚ ਫਟਕਾਰਾਂ ਪੈਣ ਉਹ ਕੰਮ ਫਿੱਟੇ ਨੇ ਜੀ ਜੋ ਬਦਨਾਮੀ ਮਿਲੇ ਫਿੱਟੇ ਕੰਮ ਨੇ ਨਾਨਕ ਦੇ ਉਹ ਕਹਿੰਦਾ ਮਨ ਦੇ ਇੰਨੇ ਕੰਮ ਨੇ ਉਲਟੇ ਕੀਤੇ ਹੋਏ ਸਤਿਗੁਰ ਦਾ ਵਿਰੋਧ ਇੰਨਾ ਕੀਤਾ ਹੋਇਆ ਕਹਿਣ ਦਾ ਮਤਲਬ ਹੈ ਕਿੰਨਾ ਕੋਈ ਗਿਣਤੀ ਨਹੀਂ ਕਰ ਸਕਦਾ ਪੈਰ ਪੈਰ ਤੇ ਹੁਕਮ ਦਾ ਵਿਰੋਧ ਕਰਦਾ ਰਿਹਾ ਹੈ ਕਿੱਤੀ ਲਾਹਾ ਸਾਮ ਜਾਂ ਬਖਸ਼ੇ ਸਾ ਤੱਕਾ ਸੀ ਕਿੰਨਾ ਕੁ ਡਰ ਮੰਨਾ ਹੁਣ ਮੈਂ ਕਿਹੜੇ ਕਿਹੜੇ ਕੰਮ ਦਾ ਡਰ ਮੰਨਾ ਸਹਿਮ ਕਿਹੜੇ ਕਿਹੜੀ ਗਲਤੀ ਤੋਂ ਡਰਾਂ ਗਲਤੀਆਂ ਹੀ ਇੰਨੀਆਂ ਨੇ ਕਿ ਹੁਣ ਤਾਂ ਉਹ ਬਖਸ਼ੇ ਜੇ ਤਾਂ ਹੀ ਗੱਲ ਬਣਨੀ ਹੈ ਫਿਰ ਨਹੀਂ ਧੱਕਾ ਦੇਣਾ ਦਰਗਾਹ ਚੋਂ ਬਾਬਾ ਮੈਂ ਕੰਮ ਨਾ ਕਰਾਵਾਂ ਔਰ ਬਿਨਾਂ ਮੇਰੇ ਮੈਨੂੰ ਤਾਂ ਬਖਸ਼ ਦੇ ਜੇ ਬਖਸ਼ਿਆ ਜਾਵੇ ਫਿਰ ਇਹਨੂੰ ਧੱਕਾ ਨਹੀਂ ਮਿਲਦਾ ਦਰਗਾਹ ਚੋਂ ਹਾਂਜੀ
ਅੱਛਾ ਜੀ ਇਹ ਅਖਰ ਸਹਮ ਹੈ ਕਿ ਸਹਿਮ ਹੈ ਜੀ
ਸਹਿਮ ਦੀ ਉਹ ਸੈਂਸ ਵਿੱਚ ਹੈ
ਅੱਛਾ ਜੀ
ਕਾਮ ਦਾ ਮਤਲਬ ਕੀ ਹੈ ਸਹਿਮ
ਠੀਕ ਹੈ ਕਿੱਤੀ ਲਾਹਾ ਸਹਮ
ਉਲਟਾ ਕੰਮ ਕਰਕੇ ਡਰਦਾ ਹੁੰਦਾ ਹੀ ਹੈ ਹੁਕਮ ਦਾ ਇੰਨਾ ਵਿਰੋਧ ਕਰ ਚੁੱਕਿਆ ਇੰਨੇ ਕੇਸ ਮੇਰੇ ਤੇ ਨੇ ਇੰਨੀਆਂ ਫਾਈਲਾਂ ਨੇ ਕਿੰਨਾ ਮੈਂ ਡਰ ਸਕਦਾ ਉਹਦੇ ਚ ਡਰ ਨਾਲ ਨਹੀਂ ਗੱਲ ਬਣਨੀ ਹੈਗੀ ਬਖਸ਼ਿਸ਼ ਦੀ ਗੱਲ ਹੈ ਉਹਨੂੰ ਕਹਿ ਮੈਨੂੰ ਬਖਸ਼ ਦੇ ਬਸ ਹਾਂਜੀ
ਜਾਂ ਬਖਸ਼ੇ ਤਾਂ ਧੱਕਾ ਨਹੀਂ
ਫੇਰ ਨਹੀਂ ਧੱਕਾ ਮਿਲਦਾ ਉਥੋਂ
ਠੀਕ ਹੈ ਜੀ ਪੌੜੀ ਸੱਚਾ ਅਮਰ ਚਲਾਇਓਨ ਕਰ ਸੱਚਾ ਫੁਰਮਾਨ ਸਦਾ ਨਿਹਚਲ ਰਵ ਰਹਾ ਸੋ ਪੁਰਖ ਸੁਜਾਨ
ਸੱਚਾ ਅਮਰ ਚਲਾਇਓਨ ਕਰ ਸੱਚ ਫੁਰਮਾਨ ਜਿਹੜਾ ਫੁਰਮਾਨ ਕਰਦਾ ਉਹ ਐਸਾ ਕਰਦਾ ਜਿਹਨੂੰ ਕੋਈ ਰੋਕ ਨਹੀਂ ਸਕਦਾ ਸੱਚਾ ਹੁੰਦਾ ਹੁਕਮ ਉਹਦਾ ਸੱਚਾ ਹੁੰਦਾ ਇਸ ਕਰਕੇ ਉਹਦਾ ਰਾਜ ਚੱਲਦਾ ਅਮਰ ਹੁੰਦਾ ਉਹਦਾ ਹੁਕਮ ਚੱਲਦਾ ਫਰਮਾਨ ਜੋ ਕਰਦਾ ਸੱਚਾ ਹੁੰਦਾ ਇਸ ਕਰਕੇ ਉਹ ਫਰਮਾਨ ਕਰਦੀ ਸਾਰੇ ਐਪਲੀਕੇਬਲ ਹੋ ਜਾਂਦਾ ਕਿ ਅਮਰ ਚੱਲਦਾ ਉਹਦਾ ਹੁਕਮ ਸੱਚਾ ਅਮਰ ਚਲਾ ਰਿਹਾ, ਹੁਕਮ ਸੱਚਾ ਚਲਾ ਰਿਹਾ, ਸੱਚਾ ਫਰਮਾਨ ਕਰਕੇ ਸਦਾ ਨੇਚਰ ਲੱਭ ਰਿਹਾ। ਸੋ ਪੁਰਖ ਸੁਜਾਨ ਜਿਹੜਾ ਸਦਾ ਵਾਸਤੇ ਅਟਲ ਹੋ ਕੇ ਰੱਬ ਰਿਹਾ, ਸੋ ਪੁਰਖ ਸੁਜਾਨ ਉਹੀ ਪੁਰਖ ਸੁਜਾਨ ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਰਹਿੰਦਾ ਹੈ ਇੱਥੇ ਸੰਸਾਰ 'ਚ, ਉਸੇ ਨੂੰ ਸੁਜਾਨ ਪੁਰਖ ਮੰਨਾਂਗੇ, ਉਸੇ ਨੂੰ ਤਿੰਨ ਲੋਕ ਦਾ ਗਿਆਨਤਾ ਮੰਨਾਂਗੇ, ਉਸੇ ਨੂੰ ਅਸੀਂ ਮੰਨਾਂਗੇ ਗੁਰਮੁਖ ਮੰਨਾਂਗੇ। ਹਾਂਜੀ,
ਗੁਰ ਪ੍ਰਸਾਦੀ ਸੇਵੀਐ ਸੱਚ ਸ਼ਬਦ ਨਿਸ਼ਾਨ, ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਨ।
ਗੁਰ ਪ੍ਰਸਾਦੀ ਸੇਵੀਐ ਸੱਚ ਸ਼ਬਦ ਨਿਸ਼ਾਨ, ਜੇ ਸ਼ਬਦ ਵਿਚਾਰ ਚੋਂ ਸਮਝ ਆ ਜਾਵੇ ਨਾ, ਗੁਰਬਾਣੀ ਦੀ ਵਿਚਾਰ ਚੋਂ ਗਿਆਨ ਮਿਲ ਜਾਵੇ, ਇਹਦੀ ਕਿਰਪਾ ਨਾਲ ਇਹ ਸੇਵਾ ਹੋ ਸਕਦੀ ਹੈ। ਸ਼ਬਦ ਵਿਚਾਰ ਨਾਲ ਇਹ ਸੱਚ ਸ਼ਬਦ ਦਾ ਨਿਸ਼ਾਨ ਜਿਹੜਾ ਹੈਗਾ ਉੱਥੇ ਦਰਗਾਹ ਦਾ ਫਰਮਾਨ ਹੈ, ਇਹਦਾ ਨਾਮ ਸ਼ਬਦ ਨਿਸ਼ਾਨ ਹੈ। ਉਰਤੇ ਸ਼ਬਦ ਨਾਲ ਜੁੜੂ ਵੀ ਜਦ ਜਿਹਨੂੰ ਸ਼ਬਦ ਗੁਰੂ ਤੇ ਹੈ ਉਥੇ ਤਾਂ ਉਪੜੂਗੀ ਹੁਕਮ ਤੱਕ ਸੁਰਤ, ਜੇ ਪਹਿਲਾਂ ਗੁਰਬਾਣੀ ਦੀ ਜੋਤੀ ਆ ਜੀ ਜੀ ਗੁਰਬਾਣੀ ਨੂੰ ਸਮਝ ਲਾਂਗੇ, ਇਹਦੀ ਵਿਚਾਰ ਕਰ ਲਾਂਗੇ, ਉਹ ਸ਼ਬਦ ਗੁਰੂ ਦੀ ਹੀ ਵਿਚਾਰ ਗੁਰਬਾਣੀ ਕਰ ਰਹੀ ਹੈ, ਉਹਦਾ ਹੀ ਗਿਆਨ ਦਵਾ ਰਹੀ ਹੈ ਬਾਣੀ। ਹਾਂਜੀ,
ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਨ,
ਉਹ ਪੂਰਾ ਥਾਟ ਉਹਦਾ ਉਹਨੂੰ ਇਹ ਪੂਰਾ ਟਿਕਾ ਮਿਲਿਆ ਜਿਹਨੇ ਇਹਨੂੰ ਗੁਰਮਤ ਦਾ ਰੰਗ ਚੜ ਗਿਆ, ਉਹੀ ਥਿਰ ਹੋਇਆ, ਉਹਦਾ ਮਨ ਥਿਰ ਹੋਇਆ, ਉਹਨੂੰ ਠਿਕਾਣਾ ਮਿਲਿਆ ਸਤਿਖੰਡ 'ਚ, ਉਹਨੇ ਹਿਰਦੇ 'ਚ ਟਿਕਿਆ ਜਿਹਨੇ ਗੁਰਮਤ ਨੂੰ ਸਮਝ ਲਿਆ, ਗੁਰਮਤ ਦਾ ਜਿਹੜਾ ਰੰਗ ਹੈ ਉਹ ਮਾਣ ਲਿਆ, ਗੁਰਮਤ ਦਾ ਰੰਗ ਜਿਹਦੇ 'ਤੇ ਚੜ ਗਿਆ ਮਨ ਦੇ ਉੱਤੇ ਉਹੀ ਟਿਕਿਆ।
ਅਗਮ ਅਗੋਚਰ ਅਲੱਖ ਹੈ ਗੁਰਮੁਖੀ ਹਰ ਜਾਣ,
ਮਨੁੱਖੀ ਬੁੱਧੀ ਤੋਂ ਜੋ ਪਰੇ ਹੈ ਨਾ ਉਹ ਅਗਮ ਹੈ, ਉਹ ਬੁੱਝਣ ਵਾਲੀ ਚੀਜ਼ ਹੈ। ਅਗੋਚਰ ਹੈ, ਅਗੋਚਰ ਹੈ ਉਹ ਕਿਸੇ ਦੇ ਗੋਚਰੇ ਨਹੀਂ, ਹੋ ਕਿਸੇ ਦੇ ਅਧੀਨ ਨਹੀਂ ਹੈ, ਅਲੱਖ ਹੈ ਔਰ ਸਾਡੇ ਗਿਆਨ ਇੰਦਰੀਆਂ ਤੋਂ ਪਰੇ ਹੈ, ਸੰਸਾਰੀ ਗਿਆਨ ਇੰਦਰੀਆਂ ਤੋਂ ਪਰੇ ਹੈ। ਇਹਦੇ ਫਿਰ ਪਤਾ ਕਿਵੇਂ ਲੱਗਿਆ? ਪਤਾ ਲੱਗਿਆ ਜਿਹੜੀ ਬੁੱਧੀ ਬਦਲੀ ਹੈ ਨਾ, ਵਿਵੇਕ ਬੁੱਧੀ ਦੀ ਪਕੜ 'ਚ ਤਾਂ ਉਹ ਹੈ, ਵਿਵੇਕ ਬੁੱਧੀ ਤਾਂ ਉਹਨੂੰ ਬੁੱਝ ਲੈਂਦੀ ਹੈ, ਲੱਖ ਲੈਂਦੀ ਹੈ, ਸੰਸਾਰੀ ਬੁੱਧੀ ਨਹੀਂ ਲੱਖ। ਇਹਦੇ ਵਾਸਤੇ ਅਗਮ ਗੋਚਰੇ ਹੈ, ਅਲੱਖ ਹੈ। ਗੁਰਮੁਖੀ ਹਰ ਜਾਣ, ਹਰ ਨੂੰ ਗੁਰਮੁਖੀ ਨੇ ਜਾਣਿਆ, ਵਿਵੇਕ ਬੁੱਧੀ ਨੇ ਜਾਣੀ, ਸੰਸਾਰੀ ਲੋਕਾਂ ਕਰਕੇ ਕੀ ਹੈ? ਅਗਮ ਅਗੋਚਰ ਅਲੱਖ ਹੈ, ਗੁਰਮੁਖੀ ਹਰ ਜਾਣ, ਪਰ ਗੁਰਮੁਖੀ ਨੇ ਹਰ ਜਾਣ ਲਿਆ, ਉਹਨਾਂ ਨੇ ਦੱਸਿਆ, ਗੁਰਮੁਖਾਂ ਨੇ ਦੱਸਿਆ।
ਠੀਕ ਹੈ ਜੀ, ਇੱਥੇ 11ਵੀਂ ਪੌੜੀ ਸਮਾਪਤੀ ਹੈ ਜੀ।
ਜੀ।